ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਮੈਂ ਹਰ ਹਰ ਨਾਮ ਤਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਮੈਂ ਹਰ ਹਰ ਨਾਮ ਤਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ਼ਤਰ ਚਵਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਜੇ ਹੋਏ ਦਰਬਾਰ ਵਿੱਚ ਪਹੁੰਚੇ। ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੇ ਅਸਥਾਨਾਂ ਦੀ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦਰਸ਼ਨ ਇਸ਼ਨਾਨ ਕਰਦੇ ਹੋਏ ਸਤਿਗੁਰਾਂ ਦੇ ਦਰ ਘਰ ਵਿੱਚ ਪਹੁੰਚੇ ਹੋ। ਅੱਜ ਅੰਮ੍ਰਿਤ ਵੇਲੇ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਸ੍ਰੀ ਮੁੱਖ ਵਾਕ ਅਕਾਲ ਦੀ ਬਾਣੀ ਦਾ ਉਪਦੇਸ਼ ਸੰਦੇਸ਼ ਬਖਸ਼ਿਸ਼ ਕੀਤਾ ਹੈ, ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਧੁਰ ਕੀ ਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਹੋ। ਅੱਜ ਦਾ ਸ੍ਰੀ ਮੁੱਖ ਵਾਕ ਸਤਿਗੁਰਾਂ ਦੇ ਸਰੂਪ ਵਿੱਚ 735 ਅੰਗ ਤੇ ਸੁਭਾਏਮਾਨ ਹੈ। ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਰੱਬੀ ਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ, ਆਪ ਜੀ ਦੀ ਅਗਾਧ ਬੋਧ ਬਾਣੀ ਹੈ, ਆਪ ਜੀ ਕਿਰਪਾ ਕਰਕੇ ਆਪਣੇ ਉੱਚੇ ਸੁੱਚੇ ਸਿਧਾਂਤ ਦੀ ਬਖਸ਼ਿਸ਼ ਕਰੋ, ਕਹਿਣ ਤੇ ਸੁਣਨ ਦੀ ਸਮਰੱਥਾ ਬਖਸ਼ਿਸ਼ ਕਰੋ ਜੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸੰਖੇਪ ਜੋ ਇਸ ਸ਼ਬਦ ਦਾ ਧੁਰਾ ਹੈ, ਜੋ ਰਹਾਉ ਦੀ ਪੰਕਤੀ ਹੈ, ਇਹ ਸ਼ਬਦ ਅਰਦਾਸ ਦੇ ਰੂਪ ਵਿੱਚ ਵੀ ਹੈ ਤੇ ਪਰਮਾਤਮਾ ਤੋਂ ਉਹਦੀ ਸਹਾਇਤਾ ਦੀ ਮੰਗ ਕੀਤੀ ਗਈ ਹੈ। ਰਹਾਉ ਦੀ ਪੰਕਤੀ ਤੋਂ ਪਤਾ ਲੱਗਦਾ ਕਿ ਕੋਈ ਅਰਦਾਸ ਹੈ, ਕੋਈ ਮੰਗ ਕੀਤੀ ਗਈ ਹੈ, ਕੋਈ ਸਹਾਇਤਾ ਮੰਗੀ ਗਈ ਹੈ। और शब्द दे विच कुछ ऐसे अक्षर भी आए हन जिन्हां तों ये भी पता लगता है कि कुछ भरम भाव है, कुछ अंदर डर महसूस हो रहा है एक जिग्यासु दे जिदे करके वह अरदास कर रहा है, क्योंकि गुरु साहब तो अकाल स्वरूप ने, उन्हां नूं तां डर नहीं, वह तां डर लाउण वाले हन। उन्होंने जग्यासु रूप होके बाणी उचारी है, साढ़े मन दियां जिहड़ियां साढ़ियां अवस्थावां ने बिरतियां ने उन्हां दा कई थावां ते जिक्र कीता। सतगुरु जी वडियाई दे रूप विच कहिंदे कि आप जी दे हे अकाल पुरख जी, आप जी दे गुणां दा कोई अंत नहीं है, तुसी बेअंत हो, वड्डे हो, समर्थ हो, अपने सेवकां दी लाज रखण वाले हो। रहाओ दी तुक विच पातशाह कहिंदे हन कि तू मेरा आसरा है, तेरे दरबार दा मैनू सहारा है, मेरी तेरे अगे अरदास है, मैं तान दीवान तू है मेरे स्वामी, मैं तुद आगे अरदास, मैं होर थाऊं नाही जिस पै करो बेनंती, मेरा दुख सुख तुझ ही पास। इस पंक्ति तो यह प्रतख हुंदा है कि अकाल पुरख तो रखिया दी मंग कीती गई है, क्योंकि जिवें इत्थे संसार दे विच साध संगत जी कई प्रकार दे डर ने, सब तो वड्डा डर मौत दा, गरीबी दा डर है, बीमारी दा डर है, फेल हो जाण दा डर है, होर बड़े डर ने इत्थे। बिल्कुल इसे तरह जदों कोई साधक, जदों कोई सिख, कोई गुरमुख बंदगी करदा, सिमरन करदा है, ते वो एक थां छड़ के उदी सुरत दूजे घर विच प्रवेश करदी है, जिवें बाणी विच कई थावां ते इहदा बाहरी उदाहरण दिता है कि एक बच्ची जिवें अपने पेके घर नूं छड़ के सहुरे घर विच जदों जांदी है तां किते ना किते उहदे मन दे विच इह डर तां हुंदा है भई अगला घर पता नहीं किवें दा होवेगा, उत्थे किवें रहण सहण होवेगा, किवें दे जी होणगे, किवें दी उत्थों दी रहणी बहणी। ਇਹ ਬੜੀ ਥਾਵਾਂ ਤੇ ਬਾਣੀ ਵਿੱਚ ਆਇਆ ਕਿ ਇੱਕ ਸੰਸਾਰਕ ਬੱਚੀ ਜਦੋਂ ਆਪਣੇ ਪੇਕੇ ਘਰ ਨੂੰ ਛੱਡਦੀ ਹੈ ਵਿਆਹ ਦੇ ਵੇਲੇ, ਅੱਗੇ ਉਹਨੂੰ ਪੱਲਾ ਫੜਾਇਆ ਜਾਂਦਾ ਪਤੀ ਦਾ, ਤਾਂ ਉਹਦਾ ਨਵੇਂ ਘਰ ਦੇ ਨਾਲ ਵਾਹ ਪੈਂਦਾ ਤੇ ਉਹਦਾ ਅੰਦਰ ਥੋੜਾ ਜਿਹਾ ਕੰਬਦਾ ਡਰਦਾ ਹੈ। ਇੱਕ ਆਪੀ ਨੈ ਪਤਲੀ ਸਹਿ ਕੇ ਰੇ ਬੋਲਾ, ਬਾਬਾ ਫਰੀਦ ਸਾਹਿਬ ਜੀ ਉਹਦਾ ਜ਼ਿਕਰ ਕਰਦੇ ਨੇ, ਇੱਕ ਆਪੀ ਨੈ ਪਤਲੀ, ਜਿਵੇਂ ਇੱਕ ਆਪਣੇ ਆਪ ਵਿੱਚ ਪਤਲੀ ਮੈਨੇ ਕਮਜ਼ੋਰੀ, ਕਿਤੇ ਉੱਥੋਂ ਕੋਈ ਰੇ ਬੋਲਾ, ਰੇ ਮੈਨੇ ਰੇ ਕਰਕੇ ਬੁਲਾਉਣਾ ਵੀ ਇਹ ਤੂੰ ਕੀ ਕਰ ਰਹੀ ਹੈ, ਤੈਨੂੰ ਕੰਮ ਦੀ ਜਾਚ ਨਹੀਂ, ਤੈਨੂੰ ਚੱਜ ਆਚਾਰ ਨਹੀਂ। ਇਹਦਾ ਡਰ ਹੁੰਦਾ ਉਸ ਬੱਚੀ ਨੂੰ ਸਹੁਰੇ ਘਰ ਵਿੱਚ ਜਾਣ ਲੱਗੇ। ਬਿਲਕੁਲ ਇਸੇ ਤਰ੍ਹਾਂ ਜਦੋਂ ਕੋਈ ਸਾਧਕ ਗੁਰਮੁਖ ਬੰਦਗੀ ਕਰਦਾ ਹੈ, ਸਿਮਰਨ ਕਰਦਾ ਹੈ, ਤੇ ਉਹਦੀ ਸੁਰਤ ਸਰੀਰ ਦੇ ਤੱਤਾਂ ਨੂੰ ਛੱਡ ਕੇ ਪਰਮ ਤੱਤ ਵੱਲ ਨੂੰ ਪ੍ਰਸਥਾਨ ਕਰਦੀ ਹੈ, ਯਾਤਰਾ ਕਰਦੀ ਹੈ, ਇੱਥੇ ਪੰਜਾਂ ਤੱਤਾਂ ਦੀ ਰਹਿਤ ਵਿੱਚ ਮਨ ਰਹਿੰਦਾ, ਸੁਰਤੀ ਰਹਿੰਦੀ ਪੰਜ ਤੱਤਾਂ ਵਿੱਚ, ਬਾਹਰਮੁਖੀ ਨੌ ਦੁਆਰਿਆਂ ਵਿੱਚ ਜ਼ਿੰਦਗੀ ਵਿਚਰਦੀ ਹੈ। ਪਰ ਜਦੋਂ ਅਕਾਲ ਦੇ ਘਰ ਵੱਲ ਜਾਂਦਾ ਹੈ ਤੇ ਉੱਥੇ ਸੁਰਤ ਦਾ ਮਾਰਗ ਹੈ, ਸੁਰਤੀ ਪਲਟ ਜਾਂਦੀ ਹੈ ਸੰਸਾਰ ਵੱਲੋਂ, ਨਾਮ ਜਪਣ ਨਾਲ, ਸਿਮਰਨ ਕਰਨ ਨਾਲ, ਸ਼ਬਦ ਦਾ ਅਭਿਆਸ ਕਰਨ ਦੇ ਨਾਲ, ਜੋ ਸੁਰਤੀ ਜਨਮਾਂ ਜਨਮਾਂਤਰਾਂ ਤੋਂ ਬਾਹਰ ਝਾਕ ਰਹੀ ਸੀ, ਬਾਹਰ ਵੇਖ ਰਹੀ ਸੀ, ਬਾਹਰੀ ਸੰਸਾਰ ਨਾਲ ਜੁੜੀ ਹੋਈ ਸੀ, ਸ਼ਬਦ ਇੱਕਦਮ ਉਹਨੂੰ ਪਲਟਾ ਦਿੰਦਾ, ਉਹ ਆਪਣੇ ਅੰਦਰ ਵੱਲ ਨੂੰ ਮੂੰਹ ਕਰ ਲੈਂਦੀ ਹੈ। ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਜ਼ਰ ਪਰਗਾਸੀ, ਪੁੱਠਾ ਰਾਹ ਹੈ। ਦੁਨੀਆਂ ਦੇ ਵਿੱਚ ਬੈਠੇ ਹੋਏ ਲੋਕ ਤੁਸੀਂ ਵੇਖੇ ਹੋਣਗੇ, ਜਦੋਂ ਕੋਈ ਧਰਮ ਦੇ ਮਾਰਗ ਤੇ ਗਹਿਰੀ ਸਾਧਨਾ ਵਿੱਚ ਜਾਂਦਾ ਸਿਮਰਨ ਕਰਦਾ ਤੇ ਲੋਕ ਕਹਿੰਦੇ ਬੌਰਾ ਹੋ ਗਿਆ, ਕਬੀਰ ਜੀ ਨੂੰ ਕਿਹਾ, ਨਾਮਜਦੇਵ ਜੀ ਨੂੰ ਕਿਹਾ। ਲੋਕ ਕਹਿ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਕਹਿੰਦੇ ਜਿੱਦਣ ਮੈਨੂੰ ਰੱਬ ਦਿਸਣ ਲੱਗ ਪਿਆ ਸਾਰੇ ਥਾਵਾਂ ਤੋਂ, ਤੇ ਲੋਕਾਂ ਨੇ ਮੈਨੂੰ ਕਮਲਾ ਕਹਿਣਾ ਸ਼ੁਰੂ ਕਰਤਾ, ਵੀ ਕਿਹੜੀਆਂ ਗੱਲਾਂ ਕਰੀ ਜਾਂਦਾ, ਕਿਉਂਕਿ ਉਹਨਾਂ ਨੂੰ ਦਿਸਦਾ ਕੁਝ ਨਹੀਂ, ਕਬੀਰ ਨੂੰ ਦਿਸਦਾ। ਜੋ ਕਬੀਰ ਨੂੰ ਨਜ਼ਰ ਆ ਰਿਹਾ, ਜੋ ਗਿਆਨ ਖੰਡ ਖੁੱਲ ਗਿਆ, ਜੋ ਨਵਾਂ ਦਰਵਾਜ਼ਾ ਪਰਮਾਤਮਾ ਦਾ ਖੁੱਲ ਗਿਆ, ਤਾਂ ਉੱਥੇ ਬਹੁਤ ਕੁਝ ਨਜ਼ਰ ਆਉਂਦਾ। ਤੇ ਇੱਥੇ ਆ ਕੇ ਬਿਲਕੁਲ ਇੱਕੋ ਜਿਹੀ ਹਾਲਤ ਬਣ ਜਾਂਦੀ ਹੈ ਕਮਲੇ ਮਨੁੱਖ ਦੀ ਤੇ ਭਗਤ ਦੀ। ਜੇ ਗੁਰੂ ਸਾਹਿਬ ਨੂੰ ਲੋਕ ਕਹਿ ਸਕਦੇ ਨੇ ਕਿ ਕੋਈ ਅੱਖ ਹੈ ਭੂਤਨਾ ਕੋ ਕਹੇ ਬਿਤਾਲਾ, ਕੋਈ ਅੱਖ ਹੈ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸਾਹਕਾਰ ਨਾਨਕ ਬਹੁਰਾਨਾ। ਇਹਦਾ ਮਤਲਬ ਕੀ ਸੀ? ਕਿਉਂਕਿ ਗੁਰੂ ਸਾਹਿਬ ਕਿਸੇ ਹੋਰ ਦੁਨੀਆਂ ਵਿੱਚੋਂ ਬੋਲ ਰਹੇ ਸੀ। ਬਾਣੀ ਵੀ ਇਸੇ ਤਰ੍ਹਾਂ ਹੀ ਹੈ। ਜੇ ਬਾਣੀ ਦੇ ਉਹ ਅਰਥ ਕਰ ਦਈਏ ਜਿੱਥੋਂ ਬਾਣੀ ਉਚਾਰੀ ਗਈ ਹੈ, ਸੱਚ ਜਾਣੋ ਮੱਥਾ ਟੇਕਣ ਵਾਲੇ ਵੀ ਕਹਿਣਗੇ ਇਹ ਕੋਈ ਹੋਰ ਹੀ ਗੱਲਾਂ ਨੇ, ਕੋਈ ਸੰਸਾਰ ਦੀਆਂ ਗੱਲਾਂ ਸੁਣਾਓ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਵੀ ਲੱਖਾਂ ਦੇ ਇਕੱਠ ਹੁੰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੁੰਦੀ, ਲੋਕ ਸੁਣਦੇ ਨਹੀਂ। ਸੁਣਾਉਣ ਵਾਲਿਆਂ ਨੂੰ ਪਤਾ ਲੱਗ ਗਿਆ ਲੋਕ ਕੀ ਸੁਣਦੇ ਨੇ, ਉਹ ਕਹਿੰਦੇ ਨੇ ਕਰੋ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ, ਲਾਓ ਫੁੱਲ ਚਲਾਓ ਚੋਰ, ਵਸਤਰ ਵਸਤਰ ਪੂਰੇ ਲਾ ਦਿਓ। ਆ ਜੋ ਅੱਗੇ ਬੈਠੇ ਨੇ ਇਹਨਾਂ ਵਿੱਚੋਂ ਨਹੀਂ ਸੁਣਨਾ 1430 ਅੰਗਾਂ ਦਿਓ, ਇਹਨਾਂ ਨੂੰ ਆਪਣੀ ਚੁਟਕੇ ਸੁਣਾਈਏ। ਸੱਚ ਜਾਣੋ 95% ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਸਾਰਕ ਹੀ ਗੱਲਾਂ ਹੋ ਰਹੀਆਂ ਨੇ, ਗੁਰਬਾਣੀ ਦੇ ਅਰਥ ਸੰਸਾਰਕ ਕੀਤੇ ਜਾ ਰਹੇ ਨੇ। ਅਧਿਆਤਮਕ ਜਿਸ ਘਰ ਵਿੱਚ ਬਾਣੀ ਉਚਾਰੀ ਹੈ ਉਸ ਘਰ ਵਿੱਚ ਅਰਥ ਜਾਂ ਤਾਂ ਕਰਨ ਵਾਲੇ ਗੁਰੂ ਸਾਹਿਬ ਪੈਦਾ ਕਰਨ, ਤੇ ਜੇ ਕਰਨ ਵਾਲੇ ਆ ਗਏ ਤੇ ਸੁਣਨ ਵਾਲੇ ਵੀ ਪੈਦਾ ਕਰਨ, ਕਿਉਂਕਿ ਅਸੀਂ ਵੀ ਭਾਲਦੇ ਸੰਸਾਰ ਹੀ ਹਾਂ, ਸੰਸਾਰ ਦੀਆਂ ਪਰਿਵਾਰ ਦੀਆਂ ਬਾਜ਼ਾਰ ਦੀਆਂ ਗੱਲਾਂ, ਸੰਸਾਰ ਦੀਆਂ ਗੱਲਾਂ ਚੱਲਣ, ਸਾਡੇ ਕਾਰੋਬਾਰ ਦੀਆਂ ਗੱਲਾਂ ਚੱਲਣ, ਸਾਡੇ ਮਨ ਦੀਆਂ ਗੱਲਾਂ ਚੱਲਣ, ਇਹੀ ਹੋ ਰਿਹਾ ਸਾਰਾ ਕੁਝ। ਇਸ ਲਈ ਜਦੋਂ ਕੋਈ ਸੰਸਾਰ ਦੇ ਵਿੱਚੋਂ ਪਰਮਾਤਮਾ ਵੱਲ ਤੁਰਦਾ ਤੇ ਉਹਨੂੰ ਕਹਿੰਦੇ ਪੁੱਠਾ ਚੱਲਦਾ, ਪੁੱਠੇ ਪਾਸੇ ਜਾ ਰਿਹਾ, ਔਰ ਬਿਲਕੁਲ ਪੁੱਠਾ ਹੈ ਸੰਸਾਰ ਤੋਂ। ਜਦੋਂ ਕੋਈ ਧਰਮ ਦੇ ਗਹਿਰੇ ਤਲ ਤੇ ਜਾਂਦਾ ਉਦੋਂ ਸੰਸਾਰ ਤੋਂ ਉਲਟ ਚੱਲੇ ਗਈ, ਸੰਸਾਰ ਦੇ ਨਾਲ ਮਿਲ ਕੇ ਚੱਲਣ ਵਾਲਾ ਬੰਦਾ ਧਾਰਮਿਕ ਨਹੀਂ ਹੋ ਸਕਦਾ, ਉਹ ਇੱਕ ਸਮਾਜਿਕ ਵਿਅਕਤੀ ਹੋ ਸਕਦਾ। ਛੋਟੀ ਜਿਹੀ ਇਤਿਹਾਸ ਦੀ ਗੱਲ ਸਾਹਮਣੇ ਆ ਗਈ। ਤੁਸੀਂ ਸੁਲਤਾਨਪੁਰ ਸਾਹਿਬ ਦਰਸ਼ਨ ਕਰਦੇ ਹੋ, ਗੁਰਦੁਆਰਾ ਬੇਲ ਸਾਹਿਬ ਜਿੱਥੇ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕਰਦਿਆਂ ਟੁੱਬੀ ਮਾਰੀ ਸੀ, ਸਾਡਾ ਇਤਿਹਾਸ ਕਹਿੰਦਾ, ਸਾਡੀ ਜਨਮ ਸਾਖੀ ਇਤਿਹਾਸ ਕਹਿੰਦਾ ਵੀ 3 ਦਿਨ ਨਹੀਂ ਨਿਕਲੇ, 3 ਦਿਨ ਭਾਈ ਮਰਦਾਨਾ ਜੀ ਉਡੀਕਦੇ ਰਹੇ, ਕਦੀ ਇੱਧਰ ਨੂੰ ਨਹਿਰ ਦੇ, ਕਦੀ ਇੱਧਰ ਨੂੰ ਨਦੀ ਦੇ। ਤੁਸੀਂ ਅੱਜ ਵੀ ਜਾ ਕੇ ਵੇਖਣਾ ਮਹਾਰਾਜ ਨੇ ਜਿੱਥੇ ਚੁੱਭੀ ਲਾਈ ਹੈ, ਜਿੱਥੇ ਬੇਰ ਸਾਹਿਬ ਹੈ, ਤੇ ਜਦੋਂ ਉਹ ਨਿਕਲੇ ਨੇ ਜਾ ਕੇ, ਉਹ ਗੁਰਦੁਆਰਾ ਆਉਂਦੇ ਪਾਣੀ ਵੱਲ ਪਿੱਛੇ ਨੂੰ ਜਾ ਕੇ ਤਕਰੀਬਨ 2-3 ਕਿਲੋਮੀਟਰ ਹੈ ਜਿੱਥੋਂ ਬਾਹਰ ਨਿਕਲਣ ਵਾਲਾ ਸਥਾਨ ਬਣਿਆ, ਵੀ ਮਹਾਰਾਜ ਇੱਥੋਂ ਬਾਹਰ ਨਿਕਲੇ ਸੀ ਪਰਤ ਕੇ 3 ਦਿਨਾਂ ਬਾਅਦ, ਉਹ ਪਿੱਛੇ ਜਾ ਕੇ ਸਮਾਂ ਲੰਘ ਗਿਆ। ਭਾਈ ਮਰਦਾਨਾ ਜੀ ਨੇ ਇੱਕ ਦਿਨ ਸਵਾਲ ਕੀਤਾ, ਸੱਚੇ ਪਾਤਸ਼ਾਹ ਇੱਕ ਬੇਨਤੀ ਹੈ, ਟੁੱਬੀ ਤੁਸੀਂ ਅੱਗੇ ਜਾ ਕੇ ਮਾਰੀ ਸੀ ਤੇ ਜਦੋਂ ਤੁਸੀਂ ਨਿਕਲੇ ਹੋ ਲੋਕੀ ਰੁੜਦੇ ਨੇ ਪਾਣੀ ਵਿੱਚ ਤੇ ਲਹਿੰਦੇ ਪਾਣੀ ਵੱਲ ਨੂੰ ਜਾਂਦੇ ਨੇ, ਤੇ ਤੁਸੀਂ ਟੁੱਬੀ ਮਾਰੀਏ ਤੇ ਤੁਸੀਂ ਚੜ੍ਹਦੇ ਪਾਣੀ ਵੱਲ 2-3 ਮੀਲ ਅੱਗੇ ਜਾ ਨਿਕਲੇ ਹੋ। ਤੇ ਸਤਿਗੁਰੂ ਕਹਿੰਦੇ ਮਰਦਾਨਿਆਂ ਸੰਸਾਰ ਤਾਂ ਹੀ ਤੇ ਸਾਨੂੰ ਕਹਿੰਦਾ ਪੁੱਠੇ ਹੀ ਕੰਮ ਕਰਦੇ ਨੇ ਸਾਰੇ। ਮਹਾਰਾਜ ਕੀ ਗੱਲ? ਕਹਿੰਦੇ ਮਰਦਾਨਿਆਂ ਮੈਂ ਸੰਦੇਸ਼ ਦੇਣਾ ਸੀ ਆਪਣੇ ਸਿੱਖਾਂ ਨੂੰ ਕਿ ਜੇ ਤੁਸੀਂ ਪਰਮਾਤਮਾ ਵੱਲ ਜਾਣਾ ਹੈ ਤੇ ਦੁਨੀਆਂ ਦੇ ਚੱਲਦੇ ਵਹਾਵ ਦੇ ਉਲਟ ਤਰਨਾ ਪਏਗਾ ਤੁਹਾਨੂੰ, ਜਿੱਧਰੋਂ ਪਾਣੀ ਆ ਰਿਹਾ। ਦੁਨੀਆਂ ਦੇ ਨਾਲ ਵਹਾਵ ਦੇ ਨਾਲ ਤੁਰਨ ਵਾਲੇ ਬੰਦੇ ਧਾਰਮਿਕ ਨਹੀਂ ਹੁੰਦੇ, ਉਹ ਸਮਾਜਿਕ ਹੋ ਸਕਦੇ ਨੇ, ਉਹ ਨੈਤਿਕ ਹੋ ਸਕਦੇ ਨੇ, ਉਹ ਪੰਡਤ ਹੋ ਸਕਦੇ ਨੇ, ਉਹ ਪੁਜਾਰੀ ਹੋ ਸਕਦੇ ਨੇ, ਉਹ ਦੁਨੀਆਂ ਦੇ ਬਣਾਏ ਹੋਏ ਸੰਤ ਸਾਧ ਹੋ ਸਕਦੇ ਨੇ, ਗਿਆਨੀ ਹੋ ਸਕਦੇ, ਉਹ ਸੰਸਾਰ ਨੇ ਉਹਨਾਂ ਨੂੰ ਵੋਟਿੰਗ ਕੀਤੀ, ਸੰਸਾਰ ਨੇ ਉਹਨਾਂ ਨੂੰ ਬਣਾਇਆ। ਉਹ ਪੁੱਠੇ ਦੁਨੀਆਂ ਕਹਿੰਦੀ ਕਿ ਪੁੱਠੇ ਰਾਹ ਤੇ, ਜਦੋਂ ਪੁੱਠੇ ਰਾਹ ਤੇ ਕੋਈ ਤੁਰੇਗਾ, ਆਉਂਦੇ ਪਾਣੀ ਵੱਲ ਤਰੇਗਾ ਤੇ ਉਹਦਾ ਜ਼ੋਰ ਵੀ ਲੱਗੇਗਾ, ਉਹਨੂੰ ਥਕਾਵਟ ਵੀ ਹੋਵੇਗੀ ਤੇ ਉਹਨੂੰ ਘੁੰਮਣ ਘੇਰੀਆਂ ਪਿੱਛੇ ਪਿੱਛੇ ਵੀ ਖਿੱਚਣਗੀਆਂ ਵੀ ਕਿੱਧਰ ਤੁਰਿਆ ਜਾਣਾ, ਸਾਰੀ ਦੁਨੀਆਂ ਇੱਧਰ ਜਾਂਦੀ ਹੈ ਤੇ ਤੂੰ ਕਿੱਧਰ ਤੁਰਿਆ ਜਾਣਾ। ਸਾਰੀ ਦੁਨੀਆਂ ਵਾਂਗੂ ਤੁਰ, ਦੁਨੀਆਂ ਗੁਰਦੁਆਰਿਆਂ ਵਿੱਚ ਵੀ ਜਾ ਰਹੀ ਹੈ, ਦੁਨੀਆਂ ਸ਼ਰਾਬਾਂ ਪੀ ਕੇ ਨੱਚ ਵੀ ਰਹੀ ਹੈ, ਤੂੰ ਵੀ ਐਵੇਂ ਕਰ ਲੈ, ਕੋਈ ਫਰਕ ਨਹੀਂ ਪੈਂਦਾ। ਦੁਨੀਆਂ ਹਜ਼ੂਰ ਸਾਹਿਬ ਤੋਂ ਲੈ ਕੇ ਨਨਕਾਣਾ ਸਾਹਿਬ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਵੀ ਕਰ ਰਹੀ ਹੈ, ਦੁਨੀਆਂ ਦਾਜ ਵੀ ਮੰਗ ਰਹੀ ਹੈ ਵਿਆਹਾਂ ਵਿੱਚ, ਦੁਨੀਆਂ ਉੱਥੇ ਨੱਚਣ ਗਾਉਣ ਵਾਲੇ ਵੀ ਸੱਦ ਰਹੀ ਹੈ ਤੇ ਜੇ ਦੁਨੀਆਂ ਕਰ ਰਹੀ ਹੈ ਤੇ ਤੂੰ ਵੀ ਕਰ ਲੈ ਫਿਰ। ਤੇ ਬਹੁਤ ਸਾਰੇ ਸਿੰਘ ਕਹਿੰਦੇ ਸੁਣੇ ਗਏ ਨੇ, ਕਰਨ ਨੂੰ ਤਾਂ ਉਹ ਹੀ ਜੀ ਕਰਦਾ ਜੋ ਕੁਝ ਗੁਰੂ ਸਾਹਿਬ ਕਹਿੰਦੇ, ਪਰ ਕਰੀਏ ਕੀ, ਦੁਨੀਆਂ ਇਵੇਂ ਚੱਲਦੀ ਹੈ, ਬਸ ਦੋ ਹੀ ਗੱਲਾਂ ਨੇ, ਜਾਂ ਦੁਨੀਆਂ ਨਾਲ ਚੱਲੋ ਜਾਂ ਗੁਰੂ ਨਾਲ ਚੱਲੋ। ਹਾਂ, ਗੁਰੂ ਸਾਹਿਬ ਨੇ ਪੰਥ ਬਣਾਇਆ ਸੀ ਕਿ ਸਿੱਖ ਇੱਕ ਆਪਣੀ ਹੀ ਦੁਨੀਆਂ ਪੈਦਾ ਕਰਦਾ ਜੋ ਧਾਰਮਿਕ ਹੋਵੇ, ਤਾਂ ਕਿ ਇੱਕ ਸਮੂਹ ਤੁਰੇ, ਇੱਕ ਕਾਫਲਾ ਤੁਰੇ, ਇੱਕ ਜ਼ਿਆਦੇ ਲੋਕ। ਇਸ ਨੂੰ ਕਿਹਾ ਸੀ ਪੰਥ, ਇਸ ਨੂੰ ਕਿਹਾ ਸੀ ਇਕੱਠ, ਕਿਉਂਕਿ ਇਕੱਠ ਵਿੱਚ, ਪੰਥ ਵਿੱਚ ਤਾਕਤ ਹੁੰਦੀ ਹੈ। ਜ਼ਿਆਦੇ ਲੋਕ ਜਦੋਂ ਇੱਕ ਪਾਸੇ ਨੂੰ ਤੁਰਨਗੇ ਤਾਂ ਉਹ ਸਫ਼ਰ ਤੈਅ ਕਰ ਸਕਣਗੇ। ਇਸ ਕਰਕੇ ਗੁਰੂ ਸਾਹਿਬ ਨੇ ਇੱਕ ਪੰਥ ਦਿੱਤਾ ਹੈ, ਇੱਕ ਬੇੜਾ ਦਿੱਤਾ ਹੈ। ਪੰਥ ਤਾਂ ਬਣਾਇਆ, ਇਕੱਲੇ ਇਕੱਲੇ ਬੜੇ ਭਗਤ ਸਨ ਔਰ ਉਹਨਾਂ ਨੂੰ ਲੋਕ ਤੰਗ ਕਰਦੇ ਰਹੇ ਇਸ ਰਾਹ ਤੇ ਤੁਰਨ ਤੋਂ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਪੰਥ ਦੇ ਦਿੱਤਾ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ 15 ਭਗਤ ਇੱਕੋ ਥਾਂ ਤੇ ਇਕੱਠੇ ਕਰ ਦਿੱਤੇ ਤਾਂ ਕਿ ਤਾਕਤ ਬਣੇ। ਜ਼ਿਆਦੇ ਲੋਕ ਇੱਕ ਕੰਮ ਨੂੰ ਕਰਨਗੇ, ਕੋਈ ਵੇਖ ਕੇ ਹੱਥ ਪਾਏਗਾ। ਪੰਥ ਦਾ ਮਤਲਬ ਇਹ ਸੀ ਕਿ ਤੁਸੀਂ ਨਿੱਜੀ ਰਿਲੇਸ਼ਨ ਵਿੱਚ ਧਰਮ ਕਮਾਓ, ਸੰਪਰਕ ਵਿੱਚ ਰਹਿਣ ਧਾਰਮਿਕ ਬੰਦੇ, ਉਹਨਾਂ ਦੀ ਪਾਵਰ ਬਣੇ ਦੁਨੀਆਂ ਵਿੱਚ, ਉਹਨਾਂ ਦੀ ਤਾਕਤ ਬਣੇ। ਇਸੇ ਲਈ ਲੋਕ ਕਹਿੰਦੇ ਨੇ ਕਿਸੇ ਧਰਮ ਨਾਲ ਸਰਕਾਰ ਨਹੀਂ ਟਕਰਾਈ, ਸਿੱਖ ਧਰਮ ਨਾਲ ਸਰਕਾਰਾਂ ਟਕਰਾਉਂਦੀਆਂ ਰਹੀਆਂ ਨੇ। ਸਰਕਾਰਾਂ ਨੂੰ ਉਹਨਾਂ ਧਰਮਾਂ ਤੋਂ ਖਤਰਾ ਹੀ ਕੋਈ ਨਹੀਂ, ਉਹਨਾਂ ਕੋਲ ਪੰਥ ਹੀ ਕੋਈ ਨਹੀਂ ਹੈ, ਉਹ ਇਕੱਠੇ ਨਹੀਂ ਹੈ, ਉਹ ਆਪੋ ਆਪਣੇ ਮੱਠ ਵਿੱਚ, ਆਪੋ ਆਪਣੀ ਛੰਨ ਵਿੱਚ ਬਹਿ ਕੇ ਮਾਲਾ ਫੇਰੀ ਜਾਂਦੇ। ਸਰਕਾਰ ਨੂੰ ਉਹਨਾਂ ਨਾਲ ਕੀ ਫਰਕ ਪੈਣਾ? ਸਰਕਾਰ ਨੂੰ ਫਰਕ ਉਦੋਂ ਪੈਂਦਾ ਜਦੋਂ ਤੁਸੀਂ ਇੱਕ ਥਾਂ ਤੇ ਧਾਰਮਿਕ ਬੰਦੇ ਸਿਰ ਜੋੜ ਕੇ ਇਕੱਠੇ ਹੁੰਦੇ ਹੋ। ਗੁਰੂ ਸਾਹਿਬ ਨੇ ਉਸ ਇਕੱਠ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿੱਤਾ ਵੀ ਇੱਥੇ ਪੰਥ ਇਕੱਠਾ ਹੋਵੇਗਾ, ਇੱਥੇ ਸੰਸਾਰ ਦੀ ਤਾਕਤ ਇਕੱਠੀ ਹੋਵੇਗੀ, ਇੱਥੇ ਰਾਜਨੀਤਿਕ ਤਾਕਤ ਇਕੱਠੀ ਹੋਵੇਗੀ। ਤੇ ਇਸੇ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਸਮੇਂ ਸਮੇਂ ਤੇ ਲੋਕ ਇਸ ਢੰਗ ਨਾਲ ਵੇਖਦੇ ਰਹੇ ਨੇ, ਇੱਥੇ ਪਾਵਰ ਹੈ, ਇੱਥੇ ਤਾਕਤ ਹੈ। ਇਸ ਲਈ ਖੈਰ ਮੈਂ ਵਿਸਥਾਰ ਵਿੱਚ ਨਹੀਂ ਜਾ ਸਕਦਾ ਕਿਉਂਕਿ ਲੜੀਵਾਰ ਸ਼ਬਦ ਦਾ ਵੀ ਹੁਕਮ ਹੋਇਆ ਵੀ ਜ਼ਰੂਰ ਕਰਨਾ। ਇੱਥੇ ਇਸ ਚੀਜ਼ ਨੂੰ ਵਿਰਾਮ ਦੇ ਕੇ ਕਹਿਣ ਤੋਂ ਭਾਵ ਇਹ ਸ਼ਬਦ ਦੇ ਵਿੱਚ ਅਕਾਲ ਪੁਰਖ ਤੋਂ ਤਾਕਤ ਮੰਗੀ ਗਈ ਹੈ ਕਿ ਮੈਂ ਆਪ ਜੀ ਦੇ ਰਾਹ ਤੇ ਤੁਰਨ ਲੱਗਾ ਔਰ ਇੱਧਰ ਭੀੜ ਜਾ ਰਹੀ ਹੈ। ਕਬੀਰ ਜੇ ਮਾਰਗ ਪੰਡਿਤ ਗਏ ਪਛ ਹੈ ਪਰੀ ਵਹੀਰ, ਵਹੀਰ ਮਤਲਬ ਬਹੁਤ ਭਾਰਾ ਇਕੱਠ ਇੱਧਰ ਨੂੰ ਜਾ ਰਿਹਾ ਹੈ, ਜ਼ਿਆਦੇ ਲੋਕ ਇੱਧਰ ਨੂੰ ਜਾ ਰਹੇ ਨੇ ਤੇ ਤੂੰ ਦੂਜੇ ਪਾਸੇ ਬੈਠਾ ਹੋਇਆ ਜਿੱਧਰੋਂ ਇਹ ਆ ਰਹੇ ਨੇ। ਹੁਣ ਮੈਂ ਜਦੋਂ ਜਾਣਾ ਤੇ ਇਹਨਾਂ ਦੇ ਮੋਢੇ ਮੈਨੂੰ ਵੱਜਣੇ ਹੀ ਵੱਜਣੇ ਨੇ, ਮੈਨੂੰ ਤਾਕਤ ਬਖਸ਼, ਮੈਂ ਇਹਨਾਂ ਨੂੰ ਚੀਰ ਚੀਰ ਕੇ ਲੰਘ ਜਾ ਤੇਰੇ ਵੱਲ, ਮੈਨੂੰ ਤਾਕਤ ਦੇ, ਸੰਸਾਰ ਦੇ ਵਹੀਰ ਨੂੰ ਮੈਂ ਚੀਰਨ ਦੀ ਤਾਕਤ ਬਖਸ਼ ਮੈਨੂੰ। ਇਸ ਲਈ ਕਲਗੀਧਰ ਪਾਤਸ਼ਾਹ ਨੇ ਕਿਹਾ ਦੇਹੇ ਸਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਟਰੋ, ਨਾ ਟਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋ ਉਚਰੋ, ਜਬ ਆਪ ਕੀ ਔਦ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਇੱਥੇ ਤਾਕਤ ਦੀ ਮੰਗ ਕੀਤੀ ਗਈ ਹੈ ਜਿਹਦੇ ਵਿੱਚ ਸਾਹਿਬ ਕਹਿੰਦੇ ਮੈਂ ਹਰ ਹਰ ਨਾਮ ਧਰ ਸੋਈ, ਇਸ ਰਾਹ ਤੇ ਤੁਰਨ ਵਾਸਤੇ ਮੈਨੂੰ ਤੇਰੇ ਨਾਮ ਦਾ ਆਧਾਰ ਚਾਹੀਦਾ, ਧਰਮ ਇਹਨੇ ਆਧਾਰ ਆਸਰਾ ਚਾਹੀਦਾ। ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਜਿਵੇਂ ਵੀ ਜਿਵੇਂ ਵੀ ਤੁਸੀਂ ਚਾਹੁੰਦੇ ਹੋ, ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਮੈਨੂੰ ਬਚਾਓ, ਮੇਰੀ ਸਹਾਇਤਾ ਕਰੋ, ਮੇਰੀ ਸੁਰੱਖਿਆ ਕਰੋ, ਮੈਨੂੰ ਇਸ ਮਾਰਗ ਤੇ ਅੱਗੇ ਤੋਰੋ, ਕਿਰਪਾ ਕਰੋ। ਤੇਰੇ ਤੋਂ ਬਿਨਾਂ ਇਸ ਮਾਰਗ ਤੇ ਹੋਰ ਕੋਈ ਸਹਾਈ ਨਹੀਂ। ਗੁਰੂ ਰਾਮਦਾਸ ਜੀ ਇਸ ਪੂਰੇ ਸ਼ਬਦ ਦੇ ਵਿੱਚ ਇਹ ਸਾਰੇ ਬਚਨ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਵਿੱਚ ਮਹੱਲਾ ਚੌਥਾ, ਗੁਰੂ ਨਾਨਕ ਸਾਹਿਬ ਦੀ ਜੋਤ ਚੌਥੇ ਘਰ ਵਿੱਚ, ਚੌਥੇ ਗੁਰੂ ਰਾਮਦਾਸ ਜੀ ਦੇ ਸਰੂਪ ਦੇ ਵਿੱਚ, ਸੱਤਵੇਂ ਘਰ ਵਿੱਚ ਇਹ ਉਪਦੇਸ਼ ਦੇ ਰਹੀ ਹੈ। ਇਸ ਸ਼ਬਦ ਵਿੱਚ ਭਾਵੇਂ ਉਦਾਹਰਨਾਂ ਕਿਹੜੀਆਂ ਹੋਣ, ਪਰ ਇਹਦਾ ਮੂਲ ਸਿਧਾਂਤ ਉਪਦੇਸ਼ ਇੱਕ ਓਅੰਕਾਰ, ਜੋ ਅਦਵੈਤ ਸਿਰਫ ਇੱਕੋ ਹੀ ਹੈ ਤੇ ਧੁਨੀ ਸਰੂਪ ਹੋ ਕੇ ਸਾਰੇ ਥਾਵਾਂ ਤੇ ਉਹ ਪ੍ਰਕਾਸ਼ਿਤ ਹੋ ਰਿਹਾ ਹੈ, ਸਾਰੇ ਥਾਵਾਂ ਤੇ ਉਹਦੀ ਧੁਨੀ ਵੱਜ ਰਹੀ ਹੈ, ਉਹ ਓਅੰਕਾਰ ਰੂਪੀ ਧੁਨ। ਔਰ ਉਹ ਸਤਿਗੁਰ ਪੂਰੇ ਸੱਤ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੇ ਹਨ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ।
ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਉਪਕਾਰ ਮੈਂ ਕਹਿ ਕਹਿ ਕੇ ਕਿੰਨੇ ਕੁ ਗਾਵਾਂ, ਕਹਿਣ ਵਿੱਚ ਨਹੀਂ ਆਉਂਦੇ। ਜਦੋਂ ਅੱਖ ਖੁੱਲਦੀ ਉਦੋਂ ਪਤਾ ਲੱਗਦਾ ਵੀ ਕਿੰਨੀ ਰਹਿਮਤ ਦੀ ਬਾਰਿਸ਼ ਹੋ ਰਹੀ ਹੈ ਸਾਰੇ ਪਾਸੇ, ਕਿਵੇਂ ਉਹ ਸਾਡੀ ਸੰਭਾਲ ਕਰ ਰਿਹਾ। ਪੂਰੀ ਇੱਕ ਅਸ਼ਟਪਦੀ ਸੁਖਮਣੀ ਸਾਹਿਬ ਵਿੱਚ ਇਸ ਜਾਗ ਦੇ ਵਿੱਚੋਂ ਉਚਾਰਿਆ ਹੋਇਆ ਗਿਆਨ ਹੈ, ਜਿਹਦੇ ਵਿੱਚ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਹੇ ਪ੍ਰਾਣੀ, ਰਮਈਆ ਦੇ ਉਪਕਾਰ ਚੇਤੇ ਰੱਖ। ਉਹਨੇ ਕਵਨ ਮੂਲ, ਆ ਜਿਹੜਾ ਸਰੀਰ ਇੰਨਾ ਸੋਹਣਾ, ਇਹਦਾ ਮੂਲ ਕੀ ਸੀ? ਇੱਕ ਕਿਣਕਾ ਪਾਣੀ ਰਕਤ ਤੇ ਬਿੰਦ ਦਾ, ਮਾਤਾ ਪਿਤਾ ਦੇ ਖੂਨ ਤੇ ਬਿੰਦ ਦਾ ਛੋਟਾ ਜਿਹਾ ਕਤਰਾ, ਉਹਦੇ ਤੋਂ ਏਦਾਂ ਏਡਾ ਵੱਡਾ ਸਰੀਰ ਉਹਨੇ ਬਣਾ ਦਿੱਤਾ ਔਰ ਵੱਧਦਾ ਗਿਆ, ਜਵਾਨ ਹੁੰਦਾ ਗਿਆ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇਰਾ ਮੁੱਢ ਕੀ ਸੀ ਤੇ ਕਵਨ ਦ੍ਰਿਸ਼ਟਾਨੀ, ਤੇ ਅੱਜ ਤੂੰ ਕਿੱਡਾ ਸੋਹਣਾ ਬਣ ਗਿਆ, ਕਿੰਨੇ ਬਣਾਇਆ? ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਨੇ ਤੈਨੂੰ ਮਾਂ ਦੇ ਸਰੀਰ ਦੇ ਵਿੱਚ ਪਹਿਲਾਂ ਸਾਜਿਆ, ਬੱਚੇ ਦੇ ਜੀਵਨ ਦੇ ਪਹਿਲੇ 3 ਮਹੀਨਿਆਂ ਦਾ ਸਫ਼ਰ ਜਦੋਂ ਉਹਨੇ ਜਨਮ ਲੈਣਾ, ਉਦੋਂ ਉਹਨੂੰ ਸਾਜਿਆ ਜਾਂਦਾ। ਉਦੋਂ ਸਿਰਫ ਉਹ ਇੱਕ ਗੋਲਾ ਹੀ ਹੁੰਦਾ, ਕੋਈ ਹੱਥ ਪੈਰ ਨਹੀਂ, ਕੋਈ ਕੁਝ ਨਹੀਂ, ਇੱਕ ਮਾਸ ਦਾ ਗੋਲਾ, ਉਹਨੂੰ ਕਹਿੰਦੇ ਸਾਜਣਾ। ਜਿਨ ਤੂੰ ਸਾਜਿਆ ਪਹਿਲਾਂ ਤੇ ਫਿਰ ਅਗਲੇ 4 ਮਹੀਨੇ ਸਵਾਰਿਆ, ਸਵਾਰਨ ਦਾ ਮਤਲਬ ਹੈ ਹੱਥ ਪੈਰ ਲਾਉਣੇ, ਅੱਖਾਂ ਲਾਉਣੀਆਂ, ਸਰੀਰ ਦੇ ਅੰਗ ਬਣਾਉਣੇ, ਨਰਵਸ ਬਣਾਉਣੇ, ਨਾੜੀਆਂ ਬਣਾਉਣੀਆਂ, ਸਰੀਰ ਦੇ ਅੰਗ ਬਣਾਉਣੇ, ਇਹ ਸਾਜਣਾ ਸਵਾਰਨਾ। ਜਿਨੇ ਤੈਨੂੰ ਸਾਜਿਆ ਤੇ ਫਿਰ ਸਵਾਰਿਆ, ਯਾਨੀ ਕਿ ਤੇਰਾ ਸਰੀਰ ਪੂਰਾ ਬਣਾ ਦਿੱਤਾ, ਜਦੋਂ ਫਿਰ ਉਹਨੇ ਵੇਖਿਆ ਵੀ ਸਰੀਰ ਤਾਂ ਬਣ ਗਿਆ ਪਰ ਭੈੜਾ ਬਹੁਤ ਲੱਗਦਾ, ਗੰਜਾ ਹੈ, ਕੇਸ ਨਹੀਂ ਆਏ ਅਜੇ। ਬੱਚੇ ਦੇ 9 ਮਹੀਨੇ ਦੇ ਜਨਮ ਲੈਣ ਤੋਂ 1 ਮਹੀਨਾ ਪਹਿਲਾਂ ਕੇਸ ਨਹੀਂ ਹੁੰਦੇ, ਬਿਲਕੁਲ ਰੋਡ ਮੋਡ ਹੀ ਹੁੰਦਾ। ਅਕਾਲ ਪੁਰਖ ਨੇ ਵੇਖਿਆ ਵੀ ਸਰੀਰ ਤੇ ਬੜਾ ਸੋਹਣਾ ਲੱਗ ਗਿਆ ਪਰ ਬਣ ਤਾਂ ਤਾਕਤਵਰ ਗਿਆ ਸਰੀਰ, ਪਰ ਸੋਹਣਾ ਨਹੀਂ ਲੱਗਦਾ, ਬਦਸੂਰਤ ਲੱਗਦਾ। ਉਹਨੇ ਫਿਰ ਸਾਜ ਸਵਾਰ ਸ਼ਿੰਗਾਰਿਆ, ਫਿਰ ਕੇਸ ਲਾਏ, ਇਹਨੂੰ ਸ਼ਿੰਗਾਰ ਕੀਤਾ, ਉਹਨੇ ਕੇਸ ਲਾਏ ਤੇ ਇੱਥੇ ਬਿਊਟੀ ਪਾਰਲਰ ਬਣ ਗਏ ਵੀ ਤੂੰ ਕੇਸ ਲਾਏ ਨੇ ਤੇ ਅਸੀਂ ਹੁਣ ਇਹਦਾ ਵਿਰੋਧ ਕਰਨਾ, ਅਸੀਂ ਵੱਢਣੇ ਨੇ। ਉਹਨੇ ਸਵਾਰਿਆ ਸੀ, ਅਸੀਂ ਵੇਖੋ ਦੁਨੀਆਂ ਦੇ ਵਿੱਚ ਅਰਬਾਂ ਦੀ ਦਵਾਈ ਸਿਰ ਦੇ ਗੰਜੇਪਣ ਦੀ ਵਿਕਦੀ ਹੈ, ਜੇ ਕਿਸੇ ਨੂੰ ਵਾਲ ਨਾ ਆਉਣ ਜਾਂ ਝੜ ਜਾਣ। ਕੇਸਾਂ ਤੋਂ ਬਿਨਾਂ ਬੰਦਾ ਬਦਸੂਰਤ ਹੈ, ਇਸ ਲਈ ਕਲਗੀਆਂ ਵਾਲੇ ਨੇ ਕਿਹਾ ਸੀ ਉਹ ਗੁਰੂ ਕੇ ਸਿੱਖਾ ਮੈਂ ਤੈਨੂੰ ਉਹ ਸ਼ਿੰਗਾਰ ਲਾ ਦੇਣਾ ਜਿਹੜਾ ਦੁਨੀਆਂ ਦੇ ਕਿਸੇ ਸ਼ਿੰਗਾਰ ਵਿੱਚੋਂ ਨਹੀਂ ਮਿਲਦਾ, ਤੈਨੂੰ ਮੈਂ ਕੇਸ ਦੇ ਦੇਣਾ। ਕੇਸ ਗੜ ਸਾਹਿਬ ਤੇ ਅੰਮ੍ਰਿਤ ਦਿੱਤਾ ਤੇ ਅੰਮ੍ਰਿਤ ਦੀ ਗੱਲ ਹੁਣ ਆਈ ਹੈ, ਮੈਂ ਗੱਲ ਅਨਾਊਂਸ ਵੀ ਕਰਨੀ। ਉਹ ਕਹਿਦਿਆਂ ਖਿਆਲ ਵਿੱਚੋਂ ਨਿਕਲ ਜਾਂਦੀ, ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਤਰੀਕ ਨੂੰ ਆ ਰਿਹਾ। ਇਹ 27 ਤਰੀਕ ਨੂੰ ਯਾਨੀ ਕਿ ਪਰਸੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਉਸ ਅਸਥਾਨ ਤੇ ਦੀਵਾਨ ਸਜਣੇ ਹਨ ਤੇ ਉਸ ਅਸਥਾਨ ਤੇ ਅੰਮ੍ਰਿਤ ਸੰਚਾਰ ਹੋਣਾ। ਸਵੇਰੇ 9 ਵਜੇ 27 ਤਰੀਕ ਨੂੰ ਅੰਮ੍ਰਿਤ ਦੀ ਦਾਤ ਮਿਲਣੀ ਹੈ। ਉਸ ਥਾਂ ਤੇ ਜਿਹੜੇ ਲੋਕ ਜਿਹੜੀ ਸੰਗਤ ਬਾਣੀ ਪੜ੍ਹਦੀ ਹੈ, ਜਿਹੜੀ ਸੰਗਤ ਮੰਨਦੀ ਹੈ ਸਥਾਨ ਨੂੰ, ਉਹਨਾਂ ਨੂੰ ਵੀ ਬੇਨਤੀ ਹੈ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਅੰਮ੍ਰਿਤ ਦੀ ਦਾਤ 5 ਪਿਆਰਿਆਂ ਤੋਂ ਲੈ ਕੇ ਸਾਬਤ ਸੂਰਤ ਹੋ ਕੇ ਸਿੱਖੀ ਧਾਰਨ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕੀਤੀ ਜਾਏ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਆ ਕੇਸ ਲਾ ਕੇ ਉਹਨੇ ਸ਼ਿੰਗਾਰ ਕੀਤਾ, ਗਰਭ ਅਗਨ ਮੈਂ ਜਿਨ੍ਹਾਂ ਉਭਾਰਿਆ, ਜਿਨੇ ਮਾਤਾ ਦੇ ਪੇਟ ਦੀ ਅੱਗ ਦੇ ਵਿੱਚ ਤੈਨੂੰ ਬਚਾ ਕੇ ਰੱਖਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਕਿੰਨੇ ਉਹਦੇ ਉਪਕਾਰ ਨੇ। ਬਚਪਨ ਵਿੱਚ ਨੂੰ ਪਤਾ ਸੀ ਇਹਦੇ ਦੰਦ ਨਹੀਂ, ਜਨਮ ਤੋਂ ਪਹਿਲਾਂ ਹੀ ਉਹਨੇ ਦੁੱਧ ਬਣਾ ਦਿੱਤਾ ਇਹਦੇ ਵਾਸਤੇ। ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਤੇ ਜਦੋਂ ਵੱਡਾ ਹੋ ਗਿਆ ਉਦੋਂ ਪਤਾ ਲੱਗ ਗਿਆ ਵੀ ਇਕੱਲੇ ਦੁੱਧ ਨਾਲ ਸਰੀਰ ਨਹੀਂ ਚੱਲਣਾ, ਇਹਨੂੰ ਕੁਝ ਖਾਣ ਲਈ ਚਾਹੀਦਾ। ਉਦੋਂ ਉਹਨੇ ਮੂੰਹ ਦੇ ਵਿੱਚ ਦੰਦ ਬਣਾ ਦਿੱਤੇ ਹੱਡੀਆਂ ਦੇ, ਮਾਸ ਦੇ ਵਿੱਚ ਹੱਡੀਆਂ ਪੈਦਾ ਕਰ ਦਿੱਤੀਆਂ। ਕਿੰਨਾ ਵੱਡਾ ਕਾਰੀਗਰ ਹੈ ਅਕਾਲ ਪੁਰਖ ਵਾਹਿਗੁਰੂ। ਬਾਹਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਾਇਆ ਉਪਰ ਸਾਖ ਸੈਨ, ਮੁੱਖ ਅਪਿਆਉ ਬੈਠ ਕੋ ਦੇਣ। ਬਜ਼ੁਰਗੀ ਵਿੱਚ ਉਹਨੇ ਤੈਨੂੰ ਬੱਚੇ ਦੇ ਦਿੱਤੇ ਵੀ ਸੇਵਾ ਕਰਨ, ਮੁੱਖ ਅਪਿਆਉ ਬੈਠ ਕੋ ਦੇਣ, ਪਰ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਇਹ ਨਹੀਂ ਯਾਦ ਰੱਖਦਾ ਵੀ ਕੀ ਮਿਲਿਆ। ਸੋ ਪਾਤਸ਼ਾਹ ਕਹਿੰਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਸੱਚੇ ਪਾਤਸ਼ਾਹ ਜੀ ਆਪ ਜੀ ਗੁਣਾਂ ਦੇ ਖਜ਼ਾਨੇ ਹੋ।
ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ।
ਹੇ ਵਾਹਿਗੁਰੂ ਅਕਾਲ ਪੁਰਖ ਜੀ, ਆਪ ਜੀ ਦੀ ਮਹਿਮਾ ਕਹੀ ਨਹੀਂ ਜਾ ਸਕਦੀ, ਵਰਣਨ ਨਹੀਂ ਹੋ ਸਕਦੀ। ਤੂੰ ਬੜਾ ਉੱਚਾ ਬੇਅੰਤ ਸਮਰੱਥ, ਠਾਕ ਉਰ ਨੂੰ ਠਾਕ ਦੇਣ ਵਾਲਾ, ਧੀਰਜ ਦੇਣ ਵਾਲਾ, ਬਹੁਤ ਉੱਚੀ ਅਵਸਥਾ ਵਿੱਚ ਵਿਚਰਨ ਵਾਲਾ ਭਗਵਾਨ ਭਾਗਾਂ ਸਹਿਤ ਹੈ, ਵੱਡਾ ਭਗਵਾਨ ਹੈ।
ਮੈਂ ਹਰ ਹਰ ਨਾਮ ਧਾਰ ਸੋਈ।
ਇਸ ਮਾਰਗ ਤੇ ਚੱਲਦਿਆਂ ਹੋਇਆਂ, ਸਿੱਖੀ ਦੇ ਮਾਰਗ ਤੇ ਚੱਲਦਿਆਂ ਹੋਇਆਂ ਹੋਰ ਕੋਈ ਸਹਾਰਾ ਨਹੀਂ, ਇੱਕ ਤੇਰਾ ਹੀ ਧਰ ਮੈਨੇ ਆਸਰਾ ਹੈ, ਤੇਰਾ ਹੀ ਇੱਕ ਆਸਰਾ ਹੈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ।
ਜਿਉਂ ਭਾਵੈ ਤਿਉਂ ਰਾਖ, ਜਿਉਂ ਭਾਵੈ ਉਦੋਂ ਕਹੀਦਾ ਜਦੋਂ ਆਪਣੇ ਵਿੱਚ ਅਵਗੁਣ ਹੋਣ। ਜਿਉਂ ਭਾਵੈ ਮਤਲਬ ਜਿਵੇਂ ਦੇ ਵੀ ਆਇਆ ਸੱਚੇ ਪਾਤਸ਼ਾਹ, ਭਾਵੇਂ ਮਾੜੇ ਹਾਂ ਤੇ ਭਾਵੇਂ ਚੰਗੇ ਹਾਂ, ਜਿਵੇਂ ਦੇ ਵੀ ਹਾਂ, ਜਿਉਂ ਭਾਵੈ ਤਿਉਂ ਰਾਖ, ਉਵੇਂ ਕਿਰਪਾ ਕਰ ਦਿਓ, ਸਾਨੂੰ ਤੋਲੋ ਨਾ, ਸਾਨੂੰ ਮਿਣੋ ਨਾ, ਸਾਡੇ ਪੱਲੇ ਕੁਝ ਨਹੀਂ, ਵਿਕਾਰਾਂ ਵਿੱਚ ਫਸੇ ਹੋਏ ਹਾਂ, ਤੇਰੇ ਤੇ ਪਿਆਰ ਨਹੀਂ ਹੈ, ਸ਼ਰਧਾ ਨਹੀਂ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ, ਆਪ ਜੀ ਕਿਰਪਾ ਕਰੋ, ਰਹਿਮਤ ਕਰਕੇ ਮੈਂ ਤੁਧ ਆ ਕੇ ਅਰਦਾਸ, ਤੇਰੇ ਚਰਨਾਂ ਵਿੱਚ ਅਰਦਾਸ ਹੈ, ਮੈਂ ਤੁਝ ਬਿਨ ਅਵਰ ਨਾ ਕੋਈ, ਤੇਰੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ।
ਰਹਾਓ ਮੈਂ ਤਾਨ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ।
ਤਾਨ ਦਾ ਅਰਥ ਹੁੰਦਾ ਸ਼ਕਤੀ, ਮੈਂ ਤੇਰੀ ਸ਼ਕਤੀ ਦੇ ਆਸਰੇ ਹੀ ਜਿਉਂਦਾ ਹਾਂ। ਦੀਵਾਨ ਦਾ ਅਰਥ ਹੁੰਦਾ ਦਰਬਾਰ, ਮੈਂ ਤੇਰੀ ਬਾਦਸ਼ਾਹਤ ਦੇ ਸਹਾਰੇ ਹੀ ਜਿਉਂਦਾ ਹਾਂ, ਤੂੰ ਮੇਰਾ ਸਵਾਮੀ ਹੈ, ते तेरे चरणा दे विच बेनती है अरदास है।
मैं होर थाओ नाही जिस पह करौं बेनंती, मेरा दुख सुख तुझ ही पास।
ए एक सिर लथ सूरमे दी अरदास है, जेड़ा अपने परमेश्वर वाहिगुरु गुरु तो छड के होर किसे पासे जागदा नहीं। ओ कहिंदा मैनू होर कोई थां ही नहीं है, केड़े थां ते मैं अरदास करां, केड़े थां ते मंगा, केड़े थां ते बेनती करां। सच्चे पातशाह मेरा दुख भी तेरे कोले ते सुख भी तेरे कोले। इत्थे ख्याल रखे, ओ कल्ला दुख नहीं किया, मैं दुख सुख तुझ ही पासे। ए ध्यान विच रखियो, कल्ला दुख नहीं कहना वाहिगुरु नूं, जदों सुख आउणा है उदों भी सांझ करनी है। कल्ला ए नहीं कहना भी सच्चे पातशाह बुखार चढ़िया ते ला दे, ए भी कहना है भी तेरी कृपा दे नाल अज बुखार नहीं, ए भी तेरी कृपा है। पर असी उदों ही कहने हां जदों दुख आउंदा, जदों दुख आउंदा उदों असी गुरु नूं कहने हां, जदों सुख आउंदा उदों कहने साडे कर के आया, ए असी मेहनत कीती है। महाराज कहिंदे मेरा दुख सुख तुझ ही पासे, दोवें अवस्था दे विच तू मेरे सदा संगी है।
विचे धरती विचे पानी विच काष्ट अगन तरी जै।
इथे ओ जिहड़ी गल आपां शुरू विच कीती सी, कोई एवें दी ज्ञात आउंदी है जग्यासु दे विच कि उहनूं सारी सृष्टि दे भेद पता लगने शुरू हो जांदे ने। उथे फिर भरमल पैंदा, डर लगदा थोड़ा जिहा भी इह किवें चल रिहा संसार। साध संगत जी, सृष्टि विच इन्ना कुछ है ते परमात्मा ने पर्दा पाया होया, जे सारियां दे अगे खुल जाए ते बंदा पागल हो जाए। साध संगत जी, इन्ना कुछ चल रहा है, ऐ सृष्टि विच इन्ना कुछ है, इसलिए वो रोक के रखदा कि पता ना लगे, सृष्टि का पता ना लगे। कबीर जी कहिंदे ना, हमू जो बूझा बूझना पूरी परी बुलाए। जदों अंतरयामता आउंदी है ना बंदगी दे नाल, कहिंदे बुला गल पै गई, क्योंकि जेड़ा बंदा अगे आउंदा उहदा पता लगी जांदा की सोचदा पिया। इहदे लई बड़े बंदे चौंकड़े लाउंदे ने, मैनूं पता लग जाए दूजा बंदा की सोचदा है। इह साध संगत जी बड़ी वड्डी बला है, इह पता लग जाए ते बंदा किसे नूं मिलण जोगा नहीं रहिंदा, क्योंकि अगला पता नहीं कित्थों आ रहा है, कित्थों। इह तां रब ही है ना, साडे सब कुछ अंदर दियां जाणदा ते फिर भी सानूं कुछ नहीं कहिंदा। बंदे नूं पता लग जाए, कहिंदे ते है नहीं सारे बेईमान, सारे नूं मार देना चाहीदा, अंदरों पता लग जाए। इस करके महाराज कहिंदे भी विचे विच ही सारा कुछ, विचे धरती विचे पानी विच काष्ट अगन तरीजै। हे मन वेख, जिहड़ी धरती पानी विच खुर जांदी है उह पानी दे विच खुरदी नहीं, इह उहदी ताकत है। आ जिहड़ी जमीन ते बैठे आ ना, इह पानी विच तरदी फिरदी जमीन सारी, पर पानी इहनूं खोरदा नहीं है, इह उहदी बरकत है। इसे तरह विच पानी विच काष्ट अगन तरीजै। काष्ट कहिंदे लकड़ नूं, आ जिन्नियां लकड़ां ने इन्हां दे विच अग है, पर वाहिगुरू दी ऐसी कृपा, उहदा ऐसा नियम है, उहदा ऐसा हुक्म है कि इह बणाया ही इस ढंग दे नाल है भी अग इस लकड़ नूं साड़दी नहीं जिन्ना चिर बाहरों इहनूं अग ना मिले। ਇਹ ਬੇਨਤਤਾ ਹੈ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਸੰਸਾਰ ਵਿੱਚ।
ਬੱਕਰੀ ਸਿੰਘ ਇੱਕ ਤਾਂ ਥਾਏ ਰਾਖੇ, ਮਨ ਹਰ ਜਪ ਭ੍ਰਮ ਭਉ ਦੂਰ ਕੀਜੈ।
ਸ਼ੁਰੂ ਵਿੱਚ ਬੇਨਤੀ ਕੀਤੀ ਸੀ ਵੀ ਇਹ ਸ਼ਬਦ ਕਿਸੇ ਭਰਮ ਭਉ ਦੇ ਸਥਿਤੀ ਵਿੱਚੋਂ ਉਚਾਰਿਆ ਹੋਇਆ। ਇੱਕ ਸਾਧਕ ਦੇ ਵਿੱਚ ਕੋਈ ਭਰਮ ਜਾਂ ਭੈ ਪੈਦਾ ਹੋ, ਉਹਨੇ ਵੇਖ ਲਿਆ ਸ੍ਰਿਸ਼ਟੀ ਕਿਵੇਂ ਚੱਲ ਰਹੀ ਹੈ, ਉਹਨੇ ਵੇਖ ਲਿਆ ਧਰਤੀ ਕਿਵੇਂ ਖੜੀ ਹੈ, ਪਾਣੀ ਕਿਵੇਂ ਵਿਚਰ ਰਿਹਾ। ਤਾਂ ਮਹਾਰਾਜ ਇੱਥੇ ਕਹਿੰਦੇ, ਭਾਈ ਤੂੰ ਫਿਕਰ ਨਾ ਕਰ, ਅਕਾਲ ਪੁਰਖ ਇੰਨਾ ਸਮਰੱਥ ਹੈ ਜੇ ਉਹ ਚਾਹੇ ਤੇ ਬੱਕਰੀ ਤੇ ਸ਼ੇਰ, ਜਿਹੜਾ ਸ਼ੇਰ ਬੱਕਰੀ ਨੂੰ ਖਾ ਜਾਂਦਾ, ਉਹ ਦੋਵੇਂ ਇੱਕੋ ਥਾਂ ਤੇ ਇਕੱਠੇ ਰਹਿ ਸਕਦੇ ਨੇ, ਉਹਦੇ ਚ ਇੰਨੀ ਸਮਰੱਥ ਹੈ, ਬੱਕਰੀ ਤੇ ਸ਼ੇਰ ਇਕੱਠੇ ਰਹਿ ਸਕਦੇ। ਭਾਵ ਲੱਕੜ ਰੂਪ ਬੱਕਰੀ ਤੇ ਅਗਨੀ ਰੂਪੀ ਸ਼ੇਰ ਇੱਕੋ ਥਾਂ ਤੇ ਰਹਿੰਦੇ, ਪਰ ਅੱਗ ਜਿਹੜੀ ਇਹ ਲੱਕੜ ਨੂੰ ਸਾੜਦੀ ਨਹੀਂ। ਧਰਤੀ ਰੂਪੀ ਬੱਕਰੀ ਤੇ ਪਾਣੀ ਰੂਪੀ ਸ਼ੇਰ ਇੱਕ ਥਾਂ ਤੇ ਰਹਿੰਦਾ ਸਮੁੰਦਰ ਤੇ ਧਰਤੀ, ਪਰ ਸਮੁੰਦਰ ਧਰਤੀ ਨੂੰ ਖੋਰਦਾ ਨਹੀਂ, ਇਹ ਉਹਦੀ ਅਣਦਿਸਦੀ ਸ਼ਕਤੀ ਹੈ। ਤੂੰ ਡਰ ਨਾ, ਬਿਲਕੁਲ ਭਰਮ ਵਿੱਚ ਨਾ ਪਾਓ, ਤੂੰ ਸੰਸੇ ਵਿੱਚ ਨਾ ਪਾਓ, अकाल पुरख सर्व कला समर्थ है।
हर की वडयाई देखो संतो हो, हर निमानया मान देवाए।
पातशाह कहिंदे हे भाई अकाल पुरख दी वडयाई नूं ध्यान नाल वेखो, जिन्हां नूं कोई नहीं सी जानदा, जिहड़े निमाणे सन, जिन्हां नूं लोक कहिंदे इहनूं कुछ नहीं आउंदा, इहनूं कोई नहीं पता, ਉਹ ਨਿਮਾਣਿਆਂ ਨੂੰ ਮਾਣ ਦਵਾ ਦਿੰਦਾ। ਜਿਵੇਂ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਨਾ, ਮੇਰੀ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮੱਥ ਹੈ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀ ਧਰੈ, ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ। ਉਹ ਸਰਬ ਕਲਾ ਸਮਰੱਥ ਵਾਹਿਗੁਰੂ ਅਕਾਲ ਪੁਰਖ ਹੈ ਜਿਹੜਾ ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਜਿਹੜੀ ਉਹਦੀ ਜਿਹੜੇ ਸ਼ਰਨ ਪੈ ਜਾਂਦੇ ਹਨ ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ ਹੈ।
ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ, ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹਨ, ਜਿਵੇਂ ਧਰਤੀ ਜਿਹੜੀ ਬਰੀਕ ਮਿੱਟੀ ਹੈ ਉਹ ਪੈਰਾਂ ਦੇ ਥੱਲੇ ਹੁੰਦੀ ਹੈ, ਤੇ ਪੈਰਾਂ ਦੇ ਥੱਲੇ ਹੋਣ ਦੇ ਬਾਵਜੂਦ ਉਹ ਉੱਡ ਕੇ ਅਸਮਾਨ ਤੇ ਚੜ੍ਹ ਜਾਂਦੀ ਹੈ, ਉੱਚੇ ਥਾਂ ਤੇ। ਆਕਾਸ਼ ਵੱਲ ਵੇਖੀਏ ਤੇ ਆਹ ਜਿਹੜੀ ਧੂੜ ਲੱਗਦੀ ਹੈ, ਮਿੱਟੀ ਹੁੰਦੀ ਹੈ। ਇਵੇਂ ਜਿਨ੍ਹਾਂ ਦੇ ਅੰਦਰ ਨਿਮਰਤਾ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਜਿਨ੍ਹਾਂ ਦੇ ਅੰਦਰ ਨਾਮ ਜਪ ਕੇ ਅੰਦਰ ਨਿਮਰਤਾ ਆ ਜਾਂਦੀ ਹੈ, ਸਾਧ ਸੰਗਤ ਜੀ, ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਬਖਸ਼ਿਸ਼ ਦੀ ਹਵਾ ਦੇ ਨਾਲ ਉਹਨਾਂ ਨੂੰ ਉੱਚੇ ਕਰ ਦਿੰਦਾ ਹੈ, ਉਹਨਾਂ ਨੂੰ ਮਹਾਨ ਕਰ ਦਿੰਦਾ ਹੈ। ਇਹ ਵਚਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਅੱਜ ਦੇ ਸ੍ਰੀ ਮੁਖ ਵਾਕ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਅਸਥਾਨ ਤੇ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ, ਜੋ 1027 ਅੰਗ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ। ਇਹ 9ਵੇਂ ਅੰਕ ਤੋਂ ਸਤਿਗੁਰਾਂ ਦੀ ਲੜੀਵਾਰ ਕਥਾ ਜਿਹੜੀ ਹੈ ਉਹਦੀ ਵਿਚਾਰ ਸ਼ੁਰੂ ਹੁੰਦੀ ਹੈ ਜੀ।
ਕਾਲੀ ਹੂੰ ਪੁਨ ਧੌਲੇ ਆਏ,
ਇਸ ਸਾਰੀ ਅਸ਼ਟਪਦੀ ਦੇ ਵਿੱਚ ਸਰੀਰ ਦੀ ਬਦਲਦੀ ਸਥਿਤੀ ਦਾ ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਵੀ ਸਰੀਰ ਤਬਦੀਲ ਹੁੰਦਾ ਜਾ ਰਿਹਾ ਹੈ, ਇਹਨੂੰ ਧਿਆਨ ਨਾਲ ਵੇਖ, ਇਹ ਬਦਲ ਰਿਹਾ, ਬਚਪਨ ਤੋਂ ਜਵਾਨੀ ਵੱਲ ਗਿਆ ਸੀ, ਹੁਣ ਜਵਾਨੀ ਤੋਂ ਧੌਲੇ ਆ ਗਏ, ਚਿੱਟੇ ਵਾਲ ਆ ਗਏ। ਵੈਸੇ ਸਿੱਖੀ ਵਿੱਚ ਚਿੱਟੇ ਵਾਲ ਨੂੰ ਕਾਲੇ ਕਰਨਾ ਮਨਾ ਹੈ, ਇਹਦੇ ਉੱਤੇ ਰੁਕਾਵਟ ਹੈ, ਵੀ ਇਹ ਨਹੀਂ ਕਰਨਾ। ਕਾਲੀ ਹੂਫ ਹੁਣ ਧੌਲੇ ਆਏ, ਸਿੱਖੀ ਦੇ ਵਿੱਚ ਇਹਨਾਂ ਨੂੰ ਧੌਲੇ ਬਾਣੀ ਵਿੱਚ ਕਿਹਾ, ਤੇ ਇਹਨਾਂ ਨੂੰ ਸਿੱਖੀ ਦੇ ਬੋਲਿਆਂ ਦੇ ਵਿੱਚ ਹੀਰੇ ਵੀ ਕਿਹਾ ਜਾਂਦਾ, ਜਦੋਂ ਚਿੱਟਾ ਵਾਲ ਆ ਜਾਏ ਨਾ। ਮਹਾਰਾਜ ਕਹਿੰਦੇ ਇਹਨੂੰ ਲੁਕਾਉਣਾ ਨਹੀਂ ਹੈ। ਕਹਿੰਦੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਜਿੱਦਣ ਇੱਕ ਪਹਿਲਾ ਹੀਰਾ ਆਇਆ ਸੀ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ, ਮਾਤਾ ਗੁਜਰ ਕੌਰ ਜੀ ਨੇ ਵੇਖਿਆ, ਮਾਂ ਧਿਆਨ ਨਾਲ ਵਿੰਦੀ ਆਪਣੇ ਪੁੱਤਰ ਵੱਲ, ਸਭ ਤੋਂ ਪਹਿਲਾਂ ਮਾਤਾ ਨੇ ਵੇਖਿਆ ਵੀ ਮੇਰੇ ਲਾਲ ਜੀ ਨੂੰ ਇੱਕ ਚਿੱਟਾ ਕੇਸ ਯਾਨੀ ਕਿ ਧੌਲਾ ਸਫੈਦ ਹੀਰਾ ਆ ਗਿਆ। ਮਾਤਾ ਜੀ ਕਹਿੰਦੇ ਲਾਲ ਜੀ ਤੁਹਾਡੇ ਕੇਸ ਇੱਕ ਕੇਸ ਜਿਹੜਾ ਨਾ ਧੌਲਾ ਯਾਨੀ ਕਿ ਚਿੱਟਾ ਆ ਗਿਆ। ਸਤਿਗੁਰਾਂ ਨੇ ਸਿੰਘਾਂ ਨੂੰ ਬੁਲਾਇਆ, ਕਹਿਣ ਲੱਗੇ ਸਿੰਘੋ ਖੁਸ਼ੀ ਦੇ ਵਿੱਚ, ਇਸ ਖੁਸ਼ੀ ਦੇ ਵਿੱਚ ਖੁੱਲਾ ਦੇਗ ਦਾ ਗੱਫਾ ਤਿਆਰ ਕਰੋ ਤੇ ਸਾਰੇ ਸਿੰਘਾਂ ਨੂੰ ਖੁਸ਼ੀ ਵਿੱਚ ਛਕਾਓ, ਬੜੀ ਖੁਸ਼ੀ ਵਾਲਾ ਦਿਨ ਹੈ, ਅੱਜ ਸਾਨੂੰ ਧੌਲਾ ਆਇਆ। ਹੁਣ ਆਪਾਂ ਵੇਖ ਲਈਏ ਫੋਟੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਾਈ ਹੋਈ ਘਰ ਵਿੱਚ, ਤੇ ਜਿੱਦਣ ਚਿੱਟਾ ਆ ਜਾਏ ਨਾ ਬੁਖਾਰ ਚੜ੍ਹ ਜਾਂਦਾ ਉਹਦੇ ਕੋਲੇ, ਵੀ ਇਹ ਕਿੱਧਰੋਂ ਆ ਗਿਆ, ਇਹਨੂੰ ਲੁਕੋਵੋ ਕਿਸੇ ਦਿਨ, ਫੜ ਕੇ ਮਲੀ ਜਾਣਗੇ, ਐਵੇਂ ਥੱਲੇ ਦੱਬੀ ਜਾਣਗੇ, ਉਹਨੂੰ ਕਿੰਨਾ ਕੁਝ ਲੁਕਾਓਗੇ ਇਹਨੂੰ, ਇੱਥੇ ਦੁਨੀਆਂ ਦੇ ਰੰਗ ਲਕਾ ਲਾ ਕੇ ਭੁਲੇਖਾ ਪੈ ਜਾਏਗਾ, ਜਮਦੂਤਾਂ ਨੂੰ ਧੋਖਾ ਕਿਵੇਂ ਦਿਓਗੇ, ਉਹਨਾਂ ਦਾ ਫੜ ਹੀ ਲੈਣਾ ਆ ਕੇ ਨਾ। ਇਸ ਲਈ ਮਹਾਰਾਜ ਕਹਿੰਦੇ ਕਾਲੀ ਹੂਫ ਹੁਣ ਧੌਲੇ ਆਏ, ਇਹ ਸਥਿਤੀ ਸਰੀਰ ਦੀ ਬਦਲ ਰਹੀ ਹੈ, ਕਾਲਿਆਂ ਤੋਂ ਧੌਲੇ ਆਏ ਹਨ, ਭਾਵ ਸਰੀਰ ਦੀ ਅਵਸਥਾ ਬਦਲ ਗਈ ਹੈ।
ਬਿਨ ਨਾਵੈ ਗੱਥ ਗਿਆ ਗਵਾਏ,
ਨਾਮ ਤੋਂ ਬਿਨਾਂ ਇਹਨੇ ਜਵਾਨੀ ਵੀ ਗਵਾ ਲਈ, ਗੱਥ ਗਿਆ ਗਵਾਏ, ਬਿਨ ਨਾਵੈ ਗੱਥ, ਗੱਥ ਸ਼ਬਦ ਗਾਥਾ ਤੋਂ ਬਣਿਆ, ਇਹਨੂੰ ਆਪਾਂ ਆਮ ਬੋਲੀ ਵਿੱਚ ਕਹਿੰਦੇ ਹਾਂ ਇਹਨੇ ਕਹਾਣੀ ਖਰਾਬ ਕਰ ਲਈ ਆਪਣੀ, ਗਾਥਾ ਕਹਾਣੀ, ਪਰ ਇਹਦੇ ਭਾਵ ਅਰਥ ਨੇ ਸਰਮਾਇਆ ਯਾਨੀ ਕਿ ਪੂੰਜੀ, ਇਹਨੇ ਸਵਾਸਾਂ ਦੀ ਪੂੰਜੀ ਨੂੰ ਸੰਸਾਰ ਵਿੱਚ ਵਿਚਰ ਕੇ ਨਾਮ ਤੋਂ ਬਿਨਾਂ ਖਰਾਬ ਕਰ ਲਿਆ ਹੈ, ਆਪਣੇ ਜੀਵਨ ਨੂੰ ਖਰਾਬ ਕਰ ਲਿਆ। ਮਹਾਰਾਜ ਕਹਿੰਦੇ ਹਨ,
ਦੁਰਮਤ ਅੰਦੁਲਾ ਬਿਨਸ ਬਿਨਾਸੈ ਮੂਠੇ ਰੋਏ ਪੁਕਾਰਾ ਹੈ।
ਇਹ ਕਿਉਂ ਕਰਦਾ? ਕਿਉਂਕਿ ਦੁਰਮਤ ਦੇ ਵਿੱਚ ਫਸਿਆ ਹੋਇਆ। ਦੁਰਮਤ ਦਵੈਤ ਵਾਲੀ ਮਤ ਜਿਹਦੇ ਵਿੱਚ ਦੁਬਦਾ, ਜੀ ਕਰਦਾ ਸਿੱਖੀ ਕਮਾ ਲਾਂ ਪਰ ਫਿਰ ਪਿੱਛੇ ਹਟ ਜਾਂਦਾ, ਸੰਸਾਰ ਦਾ ਪ੍ਰਭਾਵ ਪੈ ਜਾਂਦਾ। ਮਤ ਵਿੱਚ ਦਵੈਤ ਹੈ, ਦੁਰਮਤ ਤੇ ਜਿਹੜੀ ਦੁਰਮਤ ਹੈ ਉਹ ਕੀ ਹੁੰਦੀ ਏ? ਅੰਧਲਾ, ਉਹਦੇ ਨਾਲ ਬੰਦਾ ਅੰਨਾ ਹੋ ਜਾਂਦਾ, ਯਾਨੀ ਕਿ ਉਹਨੂੰ ਪੂਰਾ ਦਿਸਦਾ ਨਹੀਂ, ਧੁੰਦਲਾ ਹੋ ਜਾਂਦਾ। ਬਿਨਸ ਬਿਨਸ ਹੈ, ਜ਼ਿੰਦਗੀ ਦਾ ਸਰੂਪ ਜਿਹੜਾ ਬਿਨਸ ਜਾਂਦਾ। ਮੂਠੇ ਰੋਏ, ਮੂਠੇ ਮੈਨੇ ਲੁੱਟਿਆ ਜਾਂਦਾ ਤੇ ਰੋਂਦਾ ਹੈ ਫਿਰ ਪੁਕਾਰਦਾ ਹੈ, ਭਾਵ ਨਾਮ ਤੋਂ ਬਿਨਾਂ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਾਮ ਦੀ ਕਮਾਈ ਕਰ ਸਾਰੇ ਜਪੋ ਪਿਆਰ ਦੇ ਨਾਲ ਇੱਕ ਵਾਰੀ, ਸਤ ਨਾਮ ਵਾਹਿਗੁਰੂ, 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 ਸਤ ਨਾਮ, ਗਰੀਬ ਨਵਾਜ ਜੀ ਅੱਗੇ ਫੁਰਮਾਨ ਕਰਦੇ ਹਨ,
ਆਪ ਵਿਚਾਰ ਨਾ ਰੋਵੈ ਕੋਈ।
ਮਹਾਰਾਜ ਪਾਤਸ਼ਾਹ ਕਹਿੰਦੇ ਭਾਈ ਜੇ ਆਪਣੇ ਆਪ ਦੀ ਵਿਚਾਰ ਕਰੇ, ਆਪਣੇ ਆਪ ਨੂੰ ਵੇਖੇ ਗਿਆਨ ਦੇ ਸ਼ੀਸ਼ੇ ਦੇ ਨਾਲ, ਗੁਰਬਾਣੀ ਦੇ ਸ਼ੀਸ਼ੇ ਦੇ ਨਾਲ, ਨਾ ਰੋਵੈ ਕੋਈ, ਫਿਰ ਨਹੀਂ ਕਿਸੇ ਨੂੰ ਰੋਣਾ ਪੈਂਦਾ, ਫਿਰ ਨਹੀਂ ਕਲਪਣਾ ਪੈਂਦਾ ਕਿਸੇ ਨੂੰ।
ਸਤਿਗੁਰ ਮਿਲੈ ਤਾਂ ਸੋਝੀ ਹੋਈ।
ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਿਆਰਿਆਂ ਦੀ ਹਜ਼ੂਰੀ ਵਿੱਚ ਜਿਨ੍ਹਾਂ ਨੂੰ ਮਿਲ ਪੈਂਦੇ ਹਨ ਉਹਨਾਂ ਨੂੰ ਗਿਆਨ ਪ੍ਰਗਟ ਹੁੰਦਾ, ਸੋਝੀ ਪ੍ਰਾਪਤ ਹੋ ਜਾਂਦੀ ਹੈ।
ਬਿਨ ਗੁਰ ਬਜਰ ਕਪਾਟ ਨਾ ਖੁੱਲੈ ਹੈ, ਸ਼ਬਦ ਮਿਲੈ ਨਿਸਤਾਰਾ ਹੈ।
ਪੂਰੇ ਗੁਰੂ ਦੇ ਉਪਦੇਸ਼ ਤੋਂ ਬਿਨਾਂ, ਗੁਰਮੰਤਰ ਤੋਂ ਬਿਨਾਂ, ਗੁਰਬਾਣੀ ਦੇ ਗਿਆਨ ਤੋਂ ਬਿਨਾਂ ਇਹ ਬਜਰ ਕਪਾਟ ਯਾਨੀ ਕਿ ਔਖਾ ਮਾਰਗ ਹੈ, ਖੁੱਲਦਾ ਨਹੀਂ, ਭਾਵ ਇਹ ਸੰਸਾਰ ਦਾ ਜਿਹੜਾ ਮਾਰਗ ਹੈ ਇਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ। ਬਜਰ ਕਪਾਟ ਜਦੋਂ ਨਹੀਂ ਖੁੱਲਦਾ ਤਾਂ ਜਦੋਂ ਗੁਰੂ ਕਾ ਸ਼ਬਦ ਉਪਦੇਸ਼ ਰੂਪ ਵਿੱਚ ਮਿਲਦਾ ਹੈ ਤਾਂ ਨਿਸਤਾਰਾ ਹੁੰਦਾ, ਤਾਂ ਪਾਰ ਉਤਾਰਾ ਹੁੰਦਾ ਹੈ।
ਬਿਰਦ ਭਇਆ ਤਨ ਸ਼ੀਜੈ ਦੇਹੀ,
ਜਦੋਂ ਫਿਰ ਬਿਰਧ ਹੋ ਜਾਂਦਾ, ਬੁਢੇਪਾ ਆ ਜਾਂਦਾ ਤਾਂ ਸਰੀਰ ਛੀਜੈ, ਕਮਜ਼ੋਰ ਪੈ ਜਾਂਦਾ, ਭਾਵ ਫਿਰ ਧਰਮ ਨਹੀਂ ਕਮਾਇਆ ਜਾ ਸਕਦਾ।
ਰਾਮ ਨਾ ਜਪਈ ਅੰਤ ਸਨੇਹੀ,
ਜਿਹੜਾ ਅੰਤ ਵੇਲੇ ਸਾਥ ਦੇਣ ਵਾਲਾ ਹੈ ਉਸ ਨੂੰ ਜਪ ਨਹੀਂ ਸਕਦਾ ਫਿਰ ਬੁਢੇਪੇ ਅੰਦਰ।
ਨਾਮ ਵਿਸਾਰ ਚੱਲੈ ਮੋਹ ਕਾਲੈ, ਦਰਗਹ ਝੂਠ ਖੁਵਾਰਾ ਹੈ।
ਇੱਥੇ ਸੰਸਾਰ ਵਿੱਚ ਨਾਮ ਨੂੰ ਭੁਲਾ ਕੇ ਜਦੋਂ ਜਾਂਦਾ ਹੈ ਅੱਗੇ ਮੂੰਹ ਕਾਲਾ ਹੁੰਦਾ, ਭਾਵ ਉਲਾਮਾ ਮਿਲਦਾ ਹੈ, ਉੱਥੇ ਖੁਆਰੀ ਮਿਲਦੀ ਝੂਠ ਦੇ ਨਾਲ ਜੁੜੇ ਰਹਿਣ ਕਰਕੇ।
ਨਾਮ ਵਿਸਾਰ ਚੱਲੈ ਕੂੜਿਆਰੋ,
ਇਹ ਕੂੜਿਆਰੋ, ਕੂੜਿਆਰੋ ਪੜ੍ਹਨਾ, ਕੂੜਿਆਰੋ ਨਹੀਂ ਪੜ੍ਹਨਾ, ਪਾਠੀ ਸਿੰਘ ਧਿਆਨ ਦੇਣ, ਇੱਥੇ ਕੂੜਿਆਰੋ ਨਾਮ ਨੂੰ ਭੁੱਲ ਕੇ ਜਿਹੜਾ ਝੂਠ ਦੇ ਵਿੱਚ ਜੁੜਿਆ ਰਹਿੰਦਾ, ਝੂਠੇ ਸੰਸਾਰ ਵਿੱਚ ਨਾਮ ਨੂੰ ਭੁੱਲ ਕੇ ਜੋ ਜਿਉਂਦਾ ਹੈ,
ਆਵਤ ਜਾਤ ਪੜੈ ਸਿਰ ਸ਼ਾਰੋ,
ਇਸ ਤਰ੍ਹਾਂ ਭਟਕਦਿਆਂ ਜਨਮ ਦੇ ਵਿੱਚ ਸਿਰ ਤੇ ਸ਼ਾਰ, ਭਾਵ ਅਕਾਲ ਪੁਰਖ ਨੂੰ ਭੁੱਲ ਕੇ ਇਉਂ ਜਾਣੋ ਮਿੱਟੀ ਪੈਂਦੀ ਏ, ਭਾਵ ਖੁਆਰੀ ਹੁੰਦੀ ਹੈ।
ਸਹੋ ਰੜੈ ਕਰ ਵਾਸ ਨ ਪਾਏ, ਪੇਈਐੜੈ ਸਿਰ ਮਾਰਾ ਹੈ।
ਇਸ ਤਰ੍ਹਾਂ ਜਿਨੇ ਪਿਰ ਭਾਵ ਪੇਈਐੜੈ, ਇੱਥੇ ਸੰਸਾਰ ਦੇ ਵਿੱਚ ਪੇਕੇ ਘਰ ਦੇ ਵਿੱਚ ਕੁਝ ਸਿੱਖਿਆ ਨਹੀਂ, ਗੁਰੂ ਦਾ ਸ਼ਬਦ ਨਹੀਂ ਕਮਾਇਆ, ਉਹਨੂੰ ਸਹੁਰੇ ਘਰ ਦੇ ਵਿੱਚ ਵਾਸ ਨਹੀਂ ਮਿਲਦਾ, ਭਾਵ ਅੱਗੇ ਪਰਮੇਸ਼ਰ ਦੇ ਘਰ ਵਿੱਚ ਥਾਂ ਨਹੀਂ ਮਿਲਦੀ, ਫਿਰ ਜੂਨਾ ਵਿੱਚ ਮਾਰ ਪੈਂਦੀ ਉਸ ਨੂੰ।
ਖਾਜੈ ਪੈਜੈ ਰਲੀ ਕਰੀਜੈ,
ਮਹਾਰਾਜ ਕਹਿੰਦੇ ਜੇ ਕੋਈ ਬੰਦਾ ਇੱਥੇ ਵਧੀਆ ਖਾਂਦਾ ਪੀਂਦਾ ਵੀ ਹੋਵੇ ਤੇ ਰਲੀਆਂ ਕਰਦਾ ਹੋਵੇ, ਨੱਚਦਾ ਟੱਪਦਾ, ਭਾਵ ਸਾਰੀਆਂ ਮਨ ਮਸਤੀਆਂ ਕਰੀ ਵੀ ਜਾਵੇ,
ਬਿਨ ਅਬ ਭਗਤੀ ਬਾਦ ਮਰੀਜੈ,
ਜਿੰਨਾ ਚਿਰ ਉਹਦੇ ਹਿਰਦੇ ਵਿੱਚ ਪਰਮੇਸ਼ਰ ਦੀ ਭਗਤੀ ਨਹੀਂ ਆਉਂਦੀ, ਅਖੀਰ ਨੂੰ ਵਿਵਾਦਾਂ ਵਿੱਚ ਫਸ ਕੇ ਮਰ ਜਾਂਦਾ, ਆਤਮਕ ਮੌਤ ਆ ਜਾਂਦੀ ਉਸ ਨੂੰ।
ਸਾਰੇ ਆਪ ਸਾਰ ਕੀ ਸਾਰ ਨਾ ਜਾਣੈ, ਜਮ ਮਾਰੇ ਕਿਆ ਚਾਰਾ ਹੈ।
ਸਰ ਅਪ ਸਰ, ਕਿਹੜੀ ਚੀਜ਼ ਨੂੰ ਛੂਣਾ, ਕਿਹੜੀ ਨੂੰ ਨਹੀਂ ਛੂਣਾ, ਭਾਵ ਝੂਠ ਨੂੰ ਨਹੀਂ ਛੂਣਾ, ਸੱਚ ਨੂੰ ਛੂਣਾ, ਝੂਠ ਜੋ ਦਿਸਦਾ ਹੈ ਸਾਰਾ ਪਸਾਰਾ ਉਹਨੂੰ ਟੱਚ ਨਹੀਂ ਕਰਨਾ, ਸੁਰਤੀ ਨਹੀਂ ਉਹਦੇ ਨਾਲ ਲੱਗਣ ਦੇਣੀ, ਉਹਦੇ ਵਿੱਚ ਹੀ ਰਹਿਣਾ ਪੈਣਾ, ਇਹ ਤਾਂ ਗੱਲ ਵੱਖਰੀ ਹੈ। ਪਰ ਛੂਹਣਾ ਸੱਚ ਸ਼ਬਦ ਨੂੰ ਹੈ, ਗੁਰਬਾਣੀ ਨੂੰ, ਪਰ ਇਹ ਸਾਰ ਨਹੀਂ ਜਾਣਦਾ ਕਿਉਂਕਿ ਸੰਗਤ ਨਹੀਂ ਕਰਦਾ ਵੀ ਕਿਹੜੀ ਚੀਜ਼ ਨੂੰ ਛੂਹਣਾ, ਕਿਹੜੀ ਨੂੰ ਨਹੀਂ ਛੂਹਣਾ, ਭਾਵ ਟੱਚ ਕਰਨਾ, ਭਾਵ ਪਕੜਨਾ। ਤਾਂ ਇਸ ਤਰ੍ਹਾਂ ਜਮ ਮਾਰਦਾ ਹੈ, ਉਹਦੇ ਅੱਗੇ ਕੋਈ ਚਾਰਾ ਨਹੀਂ ਜਾਂਦਾ, ਇੰਨਾ ਤਾਕਤਵਰ ਹੈ, ਸ਼ਕਤੀਸ਼ਾਲੀ ਹੈ ਜਮ।
ਪਰ ਵਿਰਤੀ ਨਰ ਵਿਰਤ ਪਛਾਣ,
ਗੁਰਮੁਖ ਇਸ ਸੰਸਾਰ ਦੇ ਵਿੱਚ ਜਿੱਥੇ ਅਸੀਂ ਪ੍ਰਵਿਰਤ ਹੋਏ ਪਏ ਹਾਂ, ਸਾਰਾ ਸੰਸਾਰ ਇਹਦੇ ਵਿੱਚ ਖੁੱਭਿਆ ਪਿਆ ਹੈ, ਇਹਦੇ ਵਿੱਚੋਂ ਨਿਰਵਿਰਤੀ ਭਾਵ ਨਿਕਲਣ ਦਾ ਮਾਰਗ ਗੁਰੂ ਕੇ ਸ਼ਬਦ ਦੇ ਰਾਹੀਂ ਖੋਜ ਲੈਂਦਾ ਹੈ।
ਗੁਰ ਕੈ ਸੰਗ ਸ਼ਬਦ ਘਰ ਜਾਣੈ,
ਗੁਰੂ ਦੇ ਸੰਗ ਸੁਰਤ ਜੋੜ ਕੇ, ਸ਼ਬਦ ਨਾਲ ਸੁਰਤ ਜੋੜ ਕੇ, ਸ਼ਬਦ ਦੁਆਰਾ ਆਪਣੇ ਅਸਲੀ ਘਰ, ਸੁਰਤ ਦੇ ਕੇਂਦਰ, ਹਿਰਦੇ ਨੂੰ, ਵਿਵੇਕ ਨੂੰ ਪਹਿਚਾਣ ਲੈਂਦਾ ਹੈ।
ਕਿਸ ਹੀ ਮੰਦਾ ਆਖ ਨਾ ਚੱਲੈ,
ਫਿਰ ਉਹ ਇਸ ਸ੍ਰਿਸ਼ਟੀ ਵਿੱਚ ਚੱਲ ਰਹੇ ਤਮਾਸ਼ੇ ਨੂੰ ਵੇਖ ਲੈਂਦਾ ਹੈ, ਚੰਗੇ ਮਾੜੇ ਦੇ ਝਗੜਿਆਂ ਵਿੱਚ ਨਹੀਂ ਪੈਂਦਾ ਬਹੁਤਾ।
ਸੱਚ ਖਰਾ ਸੱਚ ਯਾਰਾ ਹੈ,
ਉਹ ਸਦਾ ਹੀ ਸੱਚ ਦੇ ਵਿੱਚ ਜੋ ਖਰਾ ਭਾਵ ਸ਼ੁੱਧ ਹੋ ਜਾਂਦਾ ਹੈ, ਸਚਿਆਰ ਹੋ ਜਾਂਦਾ ਹੈ। ਪਾਤਸ਼ਾਹ ਇੱਥੇ ਗੁਰੂ ਨਾਨਕ ਸਾਹਿਬ ਜੀ ਵਿਚਾਰ ਕਰਦੇ ਹਨ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਆਪ ਜੀ ਦਾ ਸਾਰਿਆਂ ਦਾ ਬਹੁਤ ਧੰਨਵਾਦ, ਆਪ ਜੀ ਨੇ ਬੜੇ ਧਿਆਨ ਨਾਲ ਸੁਣਿਆ, ਸਿੰਘ ਸਾਹਿਬ ਜੀ ਦਾ, ਸਾਰੇ ਗ੍ਰੰਥੀ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਪਰ ਵਿਰਤੀ ਨਰ ਵਿਰਤ ਪਛਾਣੈ, ਗੁਰ ਕੈ ਸੰਗ ਸਬਦ ਘਰ ਜਾਣੈ, ਕਿਸ ਹੀ ਮੰਦਾ ਆਖ ਨਾ ਚੱਲੈ, ਸੱਚ ਖਰਾ ਸਚਿਆਰਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵ
ਵਾਹਿਗੁਰੂ ਜੀ ਕੀ ਫਤਿਹ।